ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS South Asian ਉੱਤੇ SBS ਪੰਜਾਬੀ।
ਪਿਆਰੇ ਦੋਸਤੋ, 100 ਮੀਟਰ ਦੀ ਦੌੜ ਵਿੱਚ ਇੰਡੀਆ ਦਾ ਫਿਲਹਾਲ ਤੱਕ ਸਭ ਤੋਂ ਤੇਜ਼ ਰਾਸ਼ਟਰੀ ਰਿਕਾਰਡ ਪੈਦਾ ਕਰਨ ਵਾਲਾ ਨੌਜਵਾਨ ਕੋਈ ਹੋਰ ਨਹੀਂ ਬਲਕਿ ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਗੁਰਿੰਦਰਵੀਰ ਸਿੰਘ ਹੈ, ਜਿਸ ਨੇ ਇੰਡੀਆ ਦਾ ਸਭ ਤੋਂ ਤੇਜ਼ ਦੌੜਾਕ ਯਾਨੀ ਇੰਡੀਆਜ਼ ਫਾਸਟੈਸਟ ਮੈਨ ਦਾ ਖਿਤਾਬ ਇੱਕ ਵਾਰ ਫਿਰ ਆਪਣੇ ਨਾਮ ਕਰ ਲਿਆ ਹੈ। 23 ਮਈ 2026 ਨੂੰ ਰਾਂਚੀ ਵਿਖੇ ਹੋਣ ਵਾਲੇ ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਕੰਪੀਟੀਸ਼ਨ ਵਿੱਚ ਇਸ 25 ਸਾਲਾ ਨੌਜਵਾਨ ਨੇ 100 ਮੀਟਰ ਦੀ ਦੌੜ ਰਿਕਾਰਡ ਤੋੜ ਸਮੇਂ 10.09 ਸੈਕਿੰਡ ਵਿੱਚ ਪੂਰੀ ਕਰਦੇ ਹੋਏ ਨਾ ਸਿਰਫ ਇਸ ਰੇਸ ਦੀ ਜਿੱਤ ਅਤੇ ਰਾਸ਼ਟਰੀ ਰਿਕਾਰਡ ਆਪਣੇ ਨਾਮ ਕੀਤਾ ਪਰ 2026 ਦੀਆਂ ਕਾਮਨਵੈਲਥ ਗੇਮਸ ਵਿੱਚ ਆਪਣੀ ਜਗ੍ਹਾ ਬਣਾਈ। ਪਰ ਇੰਡੀਆ ਦੇ ਸਭ ਤੋਂ ਤੇਜ਼ ਦੌੜਾਕ ਦਾ ਇਸ ਰਿਕਾਰਡ ਤੱਕ ਪਹੁੰਚਣ ਦਾ ਸਫ਼ਰ ਚੁਣੌਤੀਆਂ ਭਰਿਆ ਰਿਹਾ ਹੈ। ਕੌਣ ਹਨ ਗੁਰਿੰਦਰਵੀਰ ਸਿੰਘ ਅਤੇ ਕੀ ਹੈ ਉਹਨਾਂ ਦੀ ਕਹਾਣੀ? ਮੈਂ ਹਾਂ SBS ਪੰਜਾਬੀ ਤੋਂ ਜਸਮੀਤ ਕੌਰ। ਆਓ ਜਾਣਦੇ ਹਾਂ ਇਹਨਾਂ ਸਵਾਲਾਂ ਦੇ ਜਵਾਬ। SBS ਪੰਜਾਬੀ ਨਾਲ ਗੱਲ ਕਰਦਿਆਂ ਜਲੰਧਰ ਜ਼ਿਲ੍ਹੇ ਦੇ ਪਟਿਆਲ ਪਿੰਡ ਤੋਂ ਉਭਰੇ ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਵਿੱਚ ਖੇਡਾਂ ਪ੍ਰਤੀ ਪਿਆਰ ਅਤੇ ਜਜ਼ਬੇ ਨੇ ਉਹਨਾਂ ਨੂੰ ਬਚਪਨ ਵਿੱਚ ਹੀ ਪ੍ਰੇਰਿਤ ਕੀਤਾ ਸੀ।
ਮੈਮ, ਮੇਰੇ ਫੈਮਿਲੀ ਚ ਹੀ ਸਪੋਰਟਸ ਆ, ਸਾਡੇ ਬਲੱਡ ਚ ਹੀ ਸਪੋਰਟਸ ਆ। ਜੇ ਆਪਾਂ ਗੱਲ ਕਰੀਏ ਤੇ ਮੇਰੇ ਫਾਦਰ ਸਾਹਿਬ ਵਾਲੀਬਾਲ ਦੇ ਨੈਸ਼ਨਲ ਲੈਵਲ ਪਲੇਅਰ ਆ।
ਅੱਛਾ ਜੀ।
ਤੇ ਮੇਰੇ ਗ੍ਰੈਂਡਫਾਦਰ ਕਬੱਡੀ ਕਰਦੇ ਸੀ ਤੇ ਆਰਮੀ ਚ ਵੀ ਸੀਗੇ, ਤੇ ਉਹਨਾਂ ਦੇ ਅੰਦਰ ਵੀ ਸੀਗਾ, ਉਹਨਾਂ ਨੂੰ ਬਹੁਤ ਸ਼ੌਂਕ ਸੀ ਵੀ ਸਪੋਰਟਸ ਸਾਡੇ ਆਪਾਂ ਗੇਮ ਕਰਨੀ ਆ। ਮੇਰੇ ਫਾਦਰ ਨੂੰ ਉਹਨਾਂ ਨੇ ਕਰਾਈ, ਬਹੁਤ ਖੁਸ਼ ਹੁੰਦੇ ਸੀਗੇ।
ਅੱਛਾ ਜੀ।
ਤੇ ਜਦੋਂ ਹੁਣ ਮੈਂ ਕਰਦਾ ਤੇ ਮੇਰੇ ਫਾਦਰ ਮੈਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਆ ਵੀ ਜੋ ਮੈਂ ਨੀ ਕਰ ਸਕਿਆ ਉਹ ਮੇਰਾ ਮੁੰਡਾ ਕਰਦਾ ਪਿਆ, ਕਿਉਂਕਿ ਉਹ ਵੀ ਬਹੁਤ ਵਧੀਆ ਪਲੇਅਰ ਸੀਗੇ ਵਾਲੀਬਾਲ ਦੇ। ਜੋ ਉਹਨਾਂ ਦੇ ਨਾਲ ਦੇ ਜੋ ਪਲੇਅਰ ਸੀਗੇ ਵਾਲੀਬਾਲ ਟੀਮ ਦੇ ਵਿੱਚ, ਉਹ ਅੱਜ ਕੋਈ DSP, ਕੋਈ SP, ਕੋਈ SSP ਤਾਂ ਵੱਡੇ ਰੈਂਕਾਂ ਤੇ ਆ।
ਅੱਛਾ ਜੀ।
ਤੇ ਉਦੋਂ ਕੋਈ ਪ੍ਰੋਬਲਮ ਕਰਕੇ, ਫਾਈਨੈਂਸ਼ੀਅਲੀ ਪ੍ਰੋਬਲਮ ਕਰਕੇ, ਘਰ ਦੀਆਂ ਮਜ਼ਬੂਰੀਆਂ ਕਰਕੇ ਉਹਨਾਂ ਨੇ ਗੇਮ ਛੱਡ ਕੇ ਤੇ ਨੌਕਰੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ, ਤੇ ਉਹਨਾਂ ਨੇ ਫਿਰ ਉਹ ਗੇਮ ਜ਼ਿਆਦਾ ਕੰਟੀਨਿਊ ਨਹੀਂ ਕੀਤੀ ਸੀਰੀਅਸਲੀ। ਤੇ ਬਾਕੀ ਜਿਹੜਾ ਉਹਨਾਂ ਦੇ ਸਾਥੀ ਸੀ ਉਹ ਵੱਡੇ ਰੈਂਕਾਂ ਤੇ ਪਹੁੰਚ ਗਏ, ਆਪ ਨਹੀਂ ਪਹੁੰਚੇ। ਫਿਰ ਉਹਨਾਂ ਦੇ ਦਿਲ ਚ ਰਿਹਾ ਵੀ ਜੇ ਮੈਂ ਕਰਦਾ ਰਹਿੰਦਾ ਗੇਮ ਸ਼ਾਇਦ ਮੈਂ ਵੀ ਵੱਡੇ ਰੈਂਕਾਂ ਤੇ ਪਹੁੰਚ ਜਾਂਦਾ। ਤੇ ਫਿਰ ਜਦੋਂ ਮੈਂ ਜੰਮਿਆ ਤੇ ਫਿਰ ਉਹਨਾਂ ਨੇ ਮੈਨੂੰ ਮੇਰੀ ਅੱਖਾਂ 'ਚ ਦੇਖਿਆ। ਜਦੋਂ ਮੈਂ ਭੱਜਣ ਲੱਗਾ, ਮੈਂ ਸਕੂਲਾਂ 'ਚ ਵੀ ਭੱਜਦਾ ਸੀਗਾ, ਮੈਨੂੰ ਮੇਰੇ 'ਚ ਫੁਰਤੀਲ ਸੀ, ਫੁਰਤੀਲਾ ਸੀਗਾ ਮੈਂ, ਤੇ ਮੈਂ ਗੇਮਾਂ 'ਚ ਮੈਨੂੰ ਬਹੁਤ ਛਾ ਸੀ ਮੈਂ ਗੇਮਾਂ ਭੱਜਣੀਆਂ।
ਅੱਛਾ ਜੀ।
ਫਿਰ ਮੈਨੂੰ ਡੈਡੀ ਨੇ ਸਵੇਰੇ ਸਵੇਰੇ ਜਦੋਂ ਸੈਰ ਕਰਨ ਜਾਣਾ ਜਾਂ ਰਨਿੰਗ ਕਰਨ ਜਾਣਾ, ਡੈਡੀ ਨੇ ਵਰਕਆਊਟ ਕਰਨਾ ਜੋ ਰੂਟੀਨ ਹੁੰਦਾ ਸੀ ਉਹਨਾਂ ਦਾ, ਫਿਰ ਮੈਨੂੰ ਵੀ ਚਾਅ ਚੜਦਾ ਸੀ ਵੀ ਡੈਡੀ ਕਰਦੇ ਸੀ ਮੈਂ ਵੀ ਕਰਾਂ। ਫਿਰ ਉਹਨਾਂ ਨਾਲ ਮੈਂ ਵੀ ਰਨਿੰਗ ਤੇ ਚੱਲ ਜਾਣਾ, ਉਹਨਾਂ ਨੇ ਮੈਨੂੰ ਦੱਸਣਾ ਵੀ ਇੱਦਾਂ ਭੱਜੀ ਦਾ, ਮਤਲਬ ਉੱਥੇ ਤੱਕ ਭੱਜ ਕੇ ਤੇਜ਼ ਭੱਜ ਕੇ ਵਾਪਸ ਆ। ਫਿਰ ਉਹਨਾਂ ਨੇ ਰਨਿੰਗ ਲੈ ਕੇ ਜਾਣਾ, ਮੈਨੂੰ ਸਕਿਪਿੰਗ ਕਰਨੀ ਦੱਸੀ ਵੀ, ਸਕਿਪਿੰਗ ਸਿਖਾਈ। ਫਿਰ ਉਹਨਾਂ ਨੇ ਰਾਤ ਰਾਤ ਨੂੰ ਮੈਨੂੰ ਕਰਾਉਣੀ ਵੀ 500 ਟੱਪ, 80 ਟੱਪ, 1000 80 ਟੱਪ, ਫਿਰ ਜੋ ਵੀ ਉਹਨਾਂ ਨੂੰ ਆਉਂਦਾ ਸੀ ਉਹਨਾਂ ਨੇ ਮੈਨੂੰ ਸਿਖਾਇਆ।
ਦੌੜਾਂ ਵਿੱਚ ਅੰਤਰਰਾਸ਼ਟਰੀ ਰਿਕਾਰਡ ਕਾਇਮ ਕਰਨ ਵਾਲੇ ਯੂਸੇਨ ਬੋਲਟ ਨੂੰ ਟੀਵੀ ਵਿੱਚ ਦੇਖ ਕੇ ਸੁਪਨੇ ਸਜਾਉਣ ਵਾਲਾ ਗੁਰਿੰਦਰਵੀਰ ਛੋਟੀ ਉਮਰ ਵਿੱਚ ਹੀ ਰਿਕਾਰਡ ਕਾਇਮ ਕਰਨ ਲੱਗ ਪਿਆ ਸੀ।
ਫਿਰ ਮੈਂ ਸਕੂਲ ਦੇ ਵਿੱਚ 6th ਕਲਾਸ ਤੇ ਸੀਗਾ ਜਦ, ਤੇ ਉਦੋਂ ਯੂਸੇਨ ਬੋਲਟ 2008 ਦੇ ਵਿੱਚ ਯੂਸੇਨ ਬੋਲਟ ਨੇ ਨੈਸ਼ਨਲ ਵਰਲਡ ਰਿਕਾਰਡ ਕੀਤਾ ਸੀਗਾ 100 ਮੀਟਰ ਦਾ, ਤੇ ਮੈਂ ਉਦੋਂ ਲਾਈਵ ਦੇਖਦਾ ਪਿਆ ਸੀ। ਤੇ ਮੈਨੂੰ ਬੜਾ ਲੱਗਿਆ ਵੀ ਯਾਰ ਇੱਦਾਂ ਵੀ ਹੁੰਦਾ, ਟੀਵੀ 'ਚ ਆਉਂਦੇ ਆ ਲੋਕੀ ਭੱਜਦੇ ਆ ਤੇ ਵਰਲਡ ਰਿਕਾਰਡ ਹੁੰਦੇ ਆ, ਸਾਰਾ ਕੁਛ ਇੱਦਾਂ, ਇੰਨੀ ਦੁਨੀਆ ਖੜ ਕੇ ਤਾੜੀਆਂ ਮਾਰਦੀ ਆ, ਸਾਰੇ ਕੈਮਰੇ ਕੋਲ ਚੱਲਦੇ, ਮੈਂ ਵੀ ਇੱਕ ਦਿਨ ਦਾ ਭੱਜੂਗਾ ਤੇ ਮੈਂ ਵੀ ਟੀਵੀ ਚਾਹੂੰਗਾ। ਤੇ ਮੰਮੀ ਨੇ ਮੇਰਾ ਟੀਵੀ ਬੰਦ ਕਰਤਾ, ਮੈਂ ਦੇਖਦਾ ਸੀ, ਤੇ ਮੈਂ ਕਿਹਾ ਮੈਂ ਵੀ ਇੱਦਾਂ ਇੱਕ ਦਿਨ ਟੀਵੀ ਚਾਹੂੰਗਾ ਤੇ ਫਿਰ ਕੀ ਕਰੇ, ਫਿਰ ਵੀ ਬੰਦ ਕਰ ਦੇਗੀ ਟੀਵੀ। ਮੈਂ ਛੋਟਾ ਜਿਹਾ ਸੀਗਾ ਉਦੋਂ।
ਹਾਂਜੀ।
ਤੇ ਮੰਮੀ ਵੀ ਮੈਨੂੰ ਹੱਸਦੇ ਹੁੰਦੇ, ਕਹਿੰਦੇ ਤੂੰ ਮੈਨੂੰ ਇੱਦਾਂ ਕਹਿੰਦਾ ਸੀ ਛੋਟਾ ਹੁੰਦਾ ਵੀ ਮੈਂ ਵੀ ਆਊਂਗਾ ਟੀਵੀ 'ਚ ਤੇ ਫਿਰ ਬੰਦ ਕਰ ਦਿਆ ਕਰੇ। ਤੇ ਫਿਰ ਮੈਂ ਕਿਹਾ ਵੀ, ਫਿਰ ਮੇਰੇ ਉੱਥੋਂ ਸ਼ੁਰੂ ਹੋ ਗਈ ਮੇਰੇ ਮਨ 'ਚ, ਮੈਂ ਵਿਜੂਅਲਾਈਜ਼ ਕਰਨਾ ਆਪਣੇ ਆਪ ਭਾਈ ਦੇ ਵੀ ਮੈਂ ਭੱਜੂਗਾ, ਵੀ ਮੈਂ ਵੀ ਭੱਜੂਗਾ। ਫਿਰ ਸਾਡੇ ਕੋਚ ਸਾਹਿਬ ਆਏ ਸਰਵਣ ਸਿੰਘ ਮੇਰੇ ਸਕੂਲ ਦੇ ਵਿੱਚ, ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਭੋਗਕਰ ਜਲੰਧਰ ਜਿਹਾ ਸਕੂਲ ਆਪਣਾ।
ਅੱਛਾ ਜੀ।
ਤੇ ਫਿਰ ਉਹਨਾਂ ਨੇ ਮੈਨੂੰ ਬੇਸਿਕ ਟ੍ਰੇਨਿੰਗ ਦਿੱਤੀ, 10th ਕਲਾਸ ਤੱਕ ਉਹਨਾਂ ਨੇ ਟ੍ਰੇਨਿੰਗ ਕੀਤੀ, ਮੈਂ ਕਾਫੀ ਮੈਡਲ ਵੀ ਜਿੱਤੇ, ਮੈਂ ਜੂਨੀਅਰ ਯੂਥ ਨੈਸ਼ਨਲ ਰਿਕਾਰਡ ਵੀ ਕੀਤਾ ਉਹਨਾਂ ਦੇ ਕੋਲ ਰਹਿ ਕੇ।
ਅੱਛਾ ਜੀ।
ਫਿਰ ਮੈਂ Under-20 ਰਿਕਾਰਡ ਕੀਤਾ, ਫਿਰ ਮੈਂ ਜਲੰਧਰ ਆ ਗਿਆ ਜੀ। +1 +2 ਮੈਂ ਕੇਮਬ੍ਰਿਜ ਵਿੱਚ ਕੀਤੀ, ਫਿਰ ਮੈਂ ਉੱਥੇ ਰਹਿ ਕੇ ਵਰਲਡ ਯੂਥ ਏਸ਼ੀਆ ਚੋਂ ਮੈਡਲ ਲਿਆ, ਪਹਿਲਾ ਸਰਦਾਰ ਕਹਿ ਲਓ, ਪਹਿਲਾ ਇੰਡੀਅਨ ਕਹਿ ਲਓ ਜਿਹਨੇ 100 ਮੀਟਰ 'ਚ ਯੂਥ ਏਸ਼ੀਆ ਚੋਂ ਮੈਡਲ ਲਿਆ ਸੀਗਾ, ਕਿਉਂਕਿ ਕਦੀ ਵੀ ਯੂਥ ਏਸ਼ੀਆ 'ਚੋਂ ਕਿਸੇ ਵੀ ਸਪਰਿੰਟਰ ਦਾ ਮੈਡਲ ਨਹੀਂ ਅੱਜ ਤੱਕ, ਬਸ ਮੇਰਾ ਹੀ ਆ, ਉਹ ਤੋਂ ਬਾਅਦ ਵੀ ਨਹੀਂ ਆਇਆ ਨਾ ਉਹ ਤੋਂ ਪਹਿਲਾਂ ਆਇਆ ਕਿਸੇ ਦਾ। ਉਸ ਤੋਂ ਬਾਅਦ ਫਿਰ ਮੈਂ ਜੂਨੀਅਰ ਏਸ਼ੀਆ ਖੇਲਿਆ, ਉਹ 'ਚੋਂ ਬਰੌਂਜ ਮੈਡਲ ਸੀਗਾ ਮੇਰਾ, ਫਿਰ ਮੈਂ ਸਾਊਥ ਏਸ਼ੀਅਨ ਗੇਮਸ ਖੇਲਿਆ, ਉਹ 'ਚ ਵੀ ਮੇਰਾ ਸਿਲਵਰ ਮੈਡਲ ਸੀਗਾ,
ਗੁਰਿੰਦਰਵੀਰ ਨੇ 2025 ਦੇ ਇੰਡੀਅਨ ਗ੍ਰੈਂਡ ਪ੍ਰੀ 1 ਵਿੱਚ 100 ਮੀਟਰ ਰੇਸ ਨੂੰ 10.2 ਸੈਕਿੰਡ ਵਿੱਚ ਪੂਰਾ ਕੀਤਾ ਸੀ ਅਤੇ ਪਹਿਲੀ ਵਾਰ ਇੰਡੀਆ ਦਾ ਸਭ ਤੋਂ ਤੇਜ਼ ਦੌੜਾਕ ਹੋਣ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਪਰ ਇਸ 2025 ਦੇ ਰਾਸ਼ਟਰੀ ਰਿਕਾਰਡ ਨੂੰ ਕਾਇਮ ਕਰਨ ਤੋਂ ਪਹਿਲਾਂ ਉਹਨਾਂ ਦੀ ਜ਼ਿੰਦਗੀ ਵਿੱਚ ਅਜਿਹਾ ਸਮਾਂ ਆਇਆ ਜਦੋਂ ਉਹ ਇਸ ਖੇਡ ਨੂੰ ਛੱਡਣ ਬਾਰੇ ਸੋਚ ਰਹੇ ਸਨ।
ਔਕੜਾ ਮੇਰੀ ਜ਼ਿੰਦਗੀ 'ਚ ਇੱਕ ਟਾਈਮ ਹੀ ਬਹੁਤ ਔਖਾ ਆਇਆ ਜਦੋਂ ਮੈਂ ਬਾਹਲਾ ਟੁੱਟ ਵੀ ਗਿਆ ਸੀ ਤੇ ਮੇਰਾ ਮਨ ਵੀ ਸੀ ਵੀ ਮੈਂ ਕਿਹਾ ਸ਼ਾਇਦ ਮੈਨੂੰ ਹੁਣ ਹੋਣੀ ਨੀ ਗੇਮ ਬਾਹਰੋਂ ਖਾਣਾ ਪੈਂਦਾ ਸੀ ਸਾਰਾ ਟਾਈਮ ਕਿਉਂਕਿ ਮੈਂ ਟ੍ਰੇਨਿੰਗ ਪ੍ਰੋਪਰ ਕਰਦਾ ਸੀਗਾ ਸਾਰੀ ਜੋ ਮੇਰੇ ਕੈਪੇਬਲ ਜਿਸ ਚੀਜ਼ ਨੂੰ ਮੈਂ ਕਰ ਸਕਦਾ ਮੈਂ 100% ਕਰਦਾ ਸੀ ਬਟ ਓਨੀ ਡਾਇਟ ਮੇਰੇ ਤੋਂ ਹੁੰਦੀ ਨੀ ਸੀਗੀ। ਫਿਰ ਮੈਨੂੰ ਬਾਹਰੋਂ ਮੇਰੇ ਕੋਚ ਸਾਹਿਬ ਸੀ ਉਹਨਾਂ ਨੇ ਮੈਨੂੰ ਰੈਸਟੋਰੈਂਟ ਚ ਰੋਟੀ ਲਵਾ ਦੀ ਚੱਲ ਤੂੰ ਰੈਸਟੋਰੈਂਟ ਚ ਰੋਟੀ ਖਾਇਆ ਕਰ। ਪਰ ਉੱਥੇ ਦੇ ਰੈਸਟੋਰੈਂਟ ਇੰਨੇ ਜ਼ਿਆਦਾ ਆਪਾਂ ਕਹਿ ਨੀ ਸਕਦੇ ਵੀ ਹਾਈਜੀਨ ਆ ਤੇ ਮਸਾਲੇ ਓਇਲ ਵਗੈਰਾ ਉਹ ਮੈਨੂੰ ਸੂਟ ਨੀ ਕੀਤੇ ਤੇ ਮੇਰੇ ਨਾ ਜਿਹੜਾ ਲਾਰਜ ਇੰਟੇਸਟਾਈਨ ਸੀਗਾ ਉਹਦੀ ਜਿਹੜੀ ਮਿਊਕਸ ਹੁੰਦਾ ਉਹ ਡੈਮੇਜ ਹੋ ਗਿਆ।
ਅੱਛਾ ਜੀ।
ਤੇ ਮੈਨੂੰ ਕੁਛ ਵੀ ਡਾਈਜੈਸਟ ਨਹੀਂ ਹੋਣ ਦਿਆ ਸੀ ਫਿਰ ਉਦੋਂ ਤੇ ਮੈਂ ਪਹਿਲਾਂ ਬਹੁਤ ਫਿੱਟ ਸੀਗਾ ਮੈਂ 2022 ਦੀ ਗੱਲ ਕਰ ਰਿਹਾ ਮੈਂ ਬਹੁਤ ਫਿੱਟ ਸੀਗਾ ਤੇ ਮੈਂ ਇੰਟਰਸਟੇਟ ਖੇਡਣਾ ਸੀ ਤੇ ਆਪਾਂ ਧਰਮਸ਼ਾਲਾ ਕੈਂਪ ਲਾਉਣ ਗਏ ਸੀਗੇ ਜਸਟ ਆਪਾਂ ਉੱਥੇ ਪਹੁੰਚੇ ਹੀ ਆ ਧਰਮਸ਼ਾਲਾ ਇੱਕ ਦਿਨ ਹੋਇਆ ਤੇ ਮੇਰਾ ਨਾ ਡਾਈਜੈਸ਼ਨ ਇਸ਼ੂ ਬਹੁਤ ਜ਼ਿਆਦਾ ਹੋ ਗਿਆ ਮੈਨੂੰ ਵੋਮਿਟ ਹੋ ਰਹੀ ਆ ਤੇ ਮੈਨੂੰ ਕੋਈ ਡਾਈਜੈਸਟ ਨਹੀਂ ਹੋ ਰਿਹਾ ਚੀਜ਼ ਮੈਂ ਪਾਣੀ ਪੀ ਰਿਹਾ ਉਹ ਵੀ ਮੈਨੂੰ ਕੁਛ ਨੀ ਫੀਲ ਕਰਾ ਰਿਹਾ ਵੀ ਉਹ ਵੀ ਮੈਨੂੰ ਲੱਗ ਨੀ ਰਿਹਾ ਸਰੀਰ ਤੋਂ ਤੇ ਉਸ 10-15 ਦਿਨ ਮੈਂ ਉੱਥੇ ਰਿਹਾ 10 ਦਿਨਾਂ ਦੇ ਵਿੱਚ ਮੇਰਾ 12 ਕਿਲੋ ਵੇਟ ਲਾਸ ਹੋ ਗਿਆ।
ਅੱਛਾ ਜੀ।
ਤੇ ਮੈਂ ਬਿਲਕੁਲ ਹੀ ਟੁੱਟ ਗਿਆ ਮੈਂ ਸੋਚ ਕੇ ਗਿਆ ਸੀ ਵੀ ਮੈਂ ਇੰਟਰਸਟੇਟ ਵਧੀਆ ਭੱਜਣਾ ਉੱਥੇ ਜਾ ਕੇ ਇੱਕਦਮ ਹੀ ਸਾਰਾ ਕੁਛ ਚੇਂਜ ਹੋ ਗਿਆ ਮੇਰੇ ਮਤਲਬ 10 ਦਿਨਾਂ ਦੇ ਵਿੱਚ ਮੇਰਾ ਰੋਜ਼ ਦਾ 200-200 ਗ੍ਰਾਮ 500 ਗ੍ਰਾਮ ਦਾ ਵੇਟ ਘਟਦਾ ਪਿਆ ਸੀਗਾ ਮਸਲ ਮਾਸ ਇਦਾਂ ਲਾਸ ਹੋ ਰਿਹਾ ਸੀ ਤੇ ਫਿਰ ਉਹ 22 ਜਿਹੜਾ 22 ਸੀਗਾ ਉਹ ਮੇਰੇ ਲਈ ਬਹੁਤ ਔਖਾ ਸੀਗਾ। ਫਿਰ 23 ਦੀ ਸਟਾਰਟਿੰਗ ਦੇ ਵਿੱਚ ਮੈਂ ਜਦੋਂ ਠੀਕ ਨੀ ਹੋਇਆ 22 ਪੂਰਾ ਤੇ ਮੈਨੂੰ ਲੱਗਾ ਵੀ ਯਾਰ ਠੀਕ ਨੀ ਹੋਣ ਡਿਆ ਮੈਂ ਦਵਾਈਆਂ ਵੀ ਖਾ ਰਿਹਾ ਸਾਰਾ ਕੁਛ ਹੋ ਰਿਹਾ ਆਯੁਰਵੈਦਿਕ ਵੀ ਦੇਖਿਆ ਖਾ ਕੇ ਐਲੋਪੈਥੀ ਵੀ ਦੇਖਿਆ ਹੋਮਿਓਪੈਥੀ ਵੀ ਦੇਖਿਆ ਬਟ ਕਿਸੇ ਨਾਲ ਨੀ ਠੀਕ ਹੋਇਆ ਤੇ ਫਿਰ ਘਰਦੇ ਵੀ ਕਹਿੰਦੇ ਤੰਗ ਹੋਣ ਡਿਆ ਤੂੰ ਬਹੁਤ ਜ਼ਿਆਦਾ ਇਕੱਲਾ ਰਹਿ ਗਏ ਤੂੰ ਤੂੰ ਛੱਡ ਆ ਜਾ ਵਾਪਸ ਆਪਾਂ ਦੇਖ ਲੈਂਦੇ ਹੋਰ ਕੁਛ ਕਰ ਲੈਂਦੇ ਮੈਂ ਕਿਹਾ ਨੀ ਥੋੜੀ ਦੇਰ ਮੈਂ ਵੇਟ ਕਰਦਾ ਮੇਰੇ ਅੰਦਰ ਵੀ ਸੀਗਾ ਯਾਰ ਪਤਾ ਨੀ ਹੋਣਾ ਕਿ ਨਹੀਂ ਹੋਣਾ ਸਾਰੇ ਲੋਕੀ ਗੱਲਾਂ ਵੀ ਕਰਦੇ ਸੀ ਹੁਣ ਗੁਰਿੰਦਰ ਖਤਮ ਹੋ ਗਿਆ ਹੁਣ ਗੁਰਿੰਦਰ ਨੇ ਭੱਜਣਾ ਨੀ ਹੁਣ ਏਦਾਂ ਪਰਫੋਰਮੈਂਸ ਪਹਿਲਾਂ ਲੈ ਲਈ ਬਹੁਤ ਗੱਲਾਂ ਹੋਈਆਂ ਤੇ ਫਿਰ ਬਟ ਮੈਂ ਆਪਣਾ ਹੌਸਲਾ ਨੀ ਛੱਡਿਆ ਮੈਂ ਫਿਰ ਏਦਾਂ ਹੀ ਇੰਟਰਵਿਊ ਸੁਣਦਾ ਸੀਗਾ ਮੈਂ ਫਿਰ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤੇ ਉਹਦੇ ਵਿੱਚ ਲਿਖਿਆ ਵੀ ਸਾਡੇ ਸਿੰਘ ਜੀ ਇੰਨੀਆਂ ਔਖੀਆਂ ਘੜੀਆਂ ਚ ਵੀ ਉਹਨਾਂ ਨੇ ਹੌਸਲਾ ਨੀ ਛੱਡਿਆ ਤੇ ਮੈਂ ਇੱਕ ਛੋਟੀ ਜਿਹੀ ਬਿਮਾਰੀ ਕਰਕੇ ਅੱਜ ਨਹੀਂ ਤੇ ਕੱਲ ਠੀਕ ਹੋ ਜਾਣੀ ਮੈਂ ਹੌਸਲਾ ਛੱਡ ਕੇ ਬਹਿ ਜਾ ਮੈਂ ਸਾਰੀ ਉਮਰ ਲਈ ਪਛਤਾਊਂਗਾ ਵੀ ਮੈਂ ਉਸ ਟਾਈਮ ਥੋੜੀ ਜਿਹੀ ਵੇਟ ਕਰ ਲੈਂਦੀ ਸ਼ਾਇਦ ਮੈਂ ਕੁਛ ਹੋਰ ਹੁੰਦਾ ਬਟ ਮੈਂ ਫਿਰ ਹੌਸਲਾ ਨੀ ਛੱਡਿਆ ਉਹ ਜਿਹੜੀ ਕਿਤਾਬ ਸੀ ਮੇਰੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋਈ ਉਹ ਕਿਤਾਬ ਸੀਗੀ ਹੰਨੇ ਹੰਨੇ ਪਾਤਸ਼ਾਹ ਕਿਤਾਬ ਦਾ ਨਾਮ।
ਗੁਰਿੰਦਰਵੀਰ ਦਾ ਕਹਿਣਾ ਹੈ ਕਿ ਉਹਨਾਂ ਦੀ ਤਿਆਰੀ ਨਾ ਸਿਰਫ ਸਰੀਰਕ ਸਿਹਤ ਨੂੰ ਤਕੜਾ ਕਰਨ ਲਈ ਹੁੰਦੀ ਹੈ ਬਲਕਿ ਦ੍ਰਿੜਤਾ ਭਰਿਆ ਆਤਮ ਵਿਸ਼ਵਾਸ ਉਹਨਾਂ ਦੀ ਸਫਲਤਾ ਦੀ ਕੁੰਜੀ ਹੈ।
ਤੁਹਾਨੂੰ ਆਪਣੇ ਆਪ ਦੇ ਕੰਫੀਡੈਂਸ ਨਹੀਂ ਹੈਗਾ ਤੁਸੀਂ ਲਾ ਲਓ ਤੁਸੀਂ ਮਿਹਨਤ ਤੇ ਤਕੜੇ ਆ ਬਟ ਤੁਸੀਂ ਕੰਪੀਟੀਸ਼ਨ ਜਾ ਕੇ ਡਰ ਜਾਂਦੇ ਆ ਤੇ ਮਨ ਤੁਹਾਡਾ ਡਰ ਜਾਂਦਾ ਫਿਰ ਤੁਸੀਂ ਵਧੀਆ ਅਚੀਵ ਨਹੀਂ ਕਰ ਸਕਦੇ। ਮੇਰਾ ਮੰਨਣਾ ਇਹ ਆ ਮੈਨੂੰ ਹੁਣ ਜੇ ਮੈਂ ਕੋਚ ਵੀ ਕੋਚ ਦੀ ਗੱਲ ਕਰਾਂ ਕੋਚ ਮੈਨੂੰ ਕਹਿੰਦਾ ਤੂੰ ਬਹੁਤ ਜ਼ਿਆਦਾ ਸਟਰੋਂਗ ਹੈ ਤੈਨੂੰ ਆਪਣੇ ਆਪ ਤੇ ਭਰੋਸਾ ਆ ਜੇ ਸਾਨੂੰ ਆਪਣੇ ਆਪ ਤੇ ਭਰੋਸਾ ਨਹੀਂ ਤਾਂ ਫਿਰ ਉਹ ਵੀ ਗੱਲ ਪਲੇਅਰ ਵਾਲੀ ਨਹੀਂ ਹੈ ਜੀ ਉਹ ਫਿਰ ਲਾ ਲਓ ਡਰਪੋਕ ਬੰਦੇ ਗੇਮ ਨਹੀਂ ਕਰ ਸਕਦੇ ਇਹਨਾਂ ਨੂੰ ਸੂਰਮਾ ਬਣਨਾ ਹੀ ਪੈਂਦਾ ਸੂਰਮਾ ਹੀ ਗੇਮ ਕਰ ਸਕਦਾ ਅੱਜ ਦੇ ਟਾਈਮ ਉਹ ਨਹੀਂ ਕਰ ਸਕਦਾ ਤੇ ਸੂਰਮਾ ਦਾ ਦਿਮਾਗ ਤਕੜਾ ਹੀ ਹੁੰਦਾ ਉਹਨਾਂ ਨੂੰ ਨੈਗੇਟਿਵ ਥੋਟਸ ਤੋਂ ਦੂਰ ਰਹਿਣਾ ਪੈਂਦਾ ਪੋਜ਼ਿਟਿਵ ਹੀ ਰਹਿਣਾ ਪੈਂਦਾ ਲਾ ਲਓ ਵੀ ਮੈਂ ਜੇ ਮੈਂ ਨੈਗੇਟਿਵ ਸੀਗਾ ਤੇ ਮੈਨੂੰ ਹੁਣ ਪੋਜ਼ਿਟਿਵ ਵਿੱਚ ਆਇਆ ਤਾਂ ਮੈਨੂੰ ਲੱਗਦਾ ਵੀ ਮੈਂ ਕੁਛ ਵੀ ਕਰ ਸਕਦਾ ਪਰ ਜੇ ਮੈਂ ਨੈਗੇਟਿਵ ਹੀ ਰਹੂੰਗਾ ਤੇ ਮੈਂ ਨਾ ਰਿਕਾਰਡ ਕਰ ਸਕਦਾ ਨਾ ਮੈਂ ਇਸ ਤੋਂ ਅੱਗੇ ਵੱਧ ਸਕਦਾ ਇਸ ਚੀਜ਼ ਦਾ ਮੈਂਟਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਆ ਸਾਡਾ ਹਰੇਕ ਚੀਜ਼ ਦੇ ਵਿੱਚ ਗੇਮ ਦੇ ਵਿੱਚ ਅਤੇ ਪਰਸਨਲ ਲਾਈਫ ਦੇ ਵਿੱਚ ਡੇਲੀ ਰੂਟੀਨ ਦੇ ਵਿੱਚ ਹਰੇਕ ਚੀਜ਼ ਮੈਂਟਲ ਥੋਟ ਤੁਹਾਡੇ ਸਟਰੋਂਗ ਹੋਣੇ ਚਾਹੀਦੇ ਤੇ ਉਹਦੇ ਲਈ ਆਪਾਂ ਇੱਦਾਂ ਕਰਦੇ ਹਾਂ ਜੀ ਮੈਂ ਕਿੱਦਾਂ ਕਰਦਾ ਮੈਂ ਆਪਣਾ ਲਾ ਲਓ ਵੀ ਜਿਹਨੂੰ ਮੈਨੂੰ ਜਦੋਂ ਮੈਨੂੰ ਕੋਈ ਵੀ ਇੱਦਾਂ ਦੀ ਔਖੀ ਸਿਚੁਏਸ਼ਨ ਆਉਂਦੀ ਵੀ ਜਾਂ ਮੇਰੀ ਟ੍ਰੇਨਿੰਗ ਵਧੀਆ ਨਹੀਂ ਹੋ ਰਹੀ ਜਾਂ ਕੁਛ ਵੀ ਨਹੀਂ ਹੋ ਰਿਹਾ ਮੈਂ ਆਪਣੇ ਆਪ ਨਾਲ ਨੈਗੇਟਿਵ ਥੋਟ ਨਹੀਂ ਨੈਗੇਟਿਵ ਟਾਕ ਨਹੀਂ ਕਰਦਾ ਵੀ ਮੈਂ ਆਪਣੇ ਆਪ ਨੂੰ ਕਹਿੰਦਾ ਨੀ ਵੀ ਮੈਂ ਅੱਜ ਆਹ ਨਹੀਂ ਕਰ ਪਾਇਆ ਮੈਂ ਆਹ ਨਹੀਂ ਕਰ ਪਾਇਆ ਤੇ ਉਸ ਦਿਨ ਜੇ ਮੈਂ ਇੱਕ ਚੀਜ਼ ਵੀ ਚੰਗੀ ਕੀਤੀ ਹੈ ਜੇ ਮੈਂ ਟਾਈਮ ਤੇ ਉੱਠਿਆ ਵੀ ਆ ਤੇ ਮੈਂ ਉਸ ਚੀਜ਼ ਨੂੰ ਕਰਦਾ ਵੀ ਮੈਂ ਅੱਜ ਟਾਈਮ ਤੇ ਉੱਠਿਆ ਮੈਂ ਇੰਨੇ 'ਚ ਬਹੁਤ ਖੁਸ਼ ਹਾਂ ਜੇ ਮੈਂ ਅੱਜ ਵਧੀਆ ਡਾਇਟ ਖਾਧੀ ਆ ਮੈਂ ਇੰਨੇ 'ਚ ਬਹੁਤ ਖੁਸ਼ ਹਾਂ ਬਲਕਿ ਮੇਰੇ ਕੋਲ ਟ੍ਰੇਨਿੰਗ ਅੱਜ ਨਹੀਂ ਹੋਈ ਜਿਹੜੀ ਜ਼ਰੂਰੀ ਸੀਗੀ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਕਹਿੰਦਾ ਨਹੀਂ ਵੀ ਮੈਂ ਅੱਜ ਆਹ ਨਹੀਂ ਕਰ ਪਾਇਆ ਜੇ ਉਹ 'ਚੋਂ 1% ਵੀ ਮੈਂ ਅੱਜ ਕੋਈ ਚੰਗੀ ਚੀਜ਼ ਕੀਤੀ ਤੇ ਮੈਂ ਉਸ 1% ਨੂੰ 100% ਜਿੰਨੀ ਖੁਸ਼ੀ ਮਨਾਉਣਾ ਜਿੰਨਾ ਮੈਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਜਾਂ ਮੈਂ ਜਿੰਨਾ ਮੈਨੂੰ ਉਤਸ਼ਾਹ ਮਿਲਦਾ ਅਗਲੇ ਦਿਨ ਲਈ ਮੈਂ ਅਗਲੇ ਦਿਨ ਹੋਰ ਵਧੀਆ ਕਰਨਾ ਜਿੱਦਾਂ ਮੈਂ ਆਪਣੇ ਦਿਨ ਨੂੰ ਜਾਂ ਟ੍ਰੇਨਿੰਗ ਨੂੰ ਜਾਂ ਮਾੜੇ ਦਿਨ ਨੂੰ ਚੰਗਾ ਬਣਾਉਣਾ।
2025 ਦੇ ਮੁਕਾਬਲੇ ਵਾਂਗ ਇਸ ਰੇਸ ਤੋਂ ਪਹਿਲਾਂ ਵੀ ਗੁਰਿੰਦਰ ਵੀਰ ਨੇ 10.10 ਸੈਕਿੰਡ ਦਾ ਸਮਾਂ ਆਪਣੀ ਬਿਬ ਪਿੱਛੇ ਲਿਖਿਆ ਸੀ, ਪਰ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਉਹਨਾਂ ਆਪਣੇ ਟੀਚੇ ਤੋਂ ਵੀ ਤੇਜ਼ ਸਮੇਂ ਵਿੱਚ ਇਹ ਰੇਸ ਮੁਕੰਮਲ ਕੀਤੀ। ਫੈਡਰੇਸ਼ਨ ਕੱਪ 2026 ਇੰਡੀਆ ਦਾ ਅਜਿਹਾ ਐਥਲੈਟਿਕਸ ਮੁਕਾਬਲਾ ਹੈ ਜਿਸ ਵਿੱਚ ਭਾਗੀਦਾਰ 2026 ਦੀਆਂ ਕਾਮਨਵੈਲਥ ਗੇਮਸ ਵਿੱਚ ਹਿੱਸਾ ਲੈਣ ਲਈ ਕੁਆਲੀਫਾਈ ਕਰਦੇ ਹਨ। ਇਸ ਰੋਚਕ ਮੁਕਾਬਲੇ ਵਿੱਚ ਨਤੀਜੇ ਕਾਫੀ ਫਸਮੇ ਰਹੇ। ਰਾਂਚੀ ਦੇ ਸਟੇਡੀਅਮ ਵਿਖੇ ਹੋਣ ਵਾਲੀ ਸੈਮੀ ਫਾਈਨਲ ਰੇਸ ਵਿੱਚ ਗੁਰਿੰਦਰ ਵੀਰ ਨੇ 10.17 ਸੈਕਿੰਡ ਵਿੱਚ ਦੌੜ ਮੁਕੰਮਲ ਕੀਤੀ, ਪਰ ਕੁਝ ਹੀ ਮਿੰਟ ਬਾਅਦ 22 ਸਾਲਾ ਅਨੀਮੇਸ਼ ਕੁਜੂਰ ਨੇ 10.15 ਸੈਕਿੰਡ ਦਾ ਰਿਕਾਰਡ ਕਾਇਮ ਕੀਤਾ। ਪਰ ਉਸ ਤੋਂ ਅਗਲੇ ਹੀ ਦਿਨ ਫਾਈਨਲ ਰੇਸ ਵਿੱਚ ਗੁਰਿੰਦਰ ਵੀਰ ਨੇ ਨਾ ਸਿਰਫ ਰਾਸ਼ਟਰੀ ਰਿਕਾਰਡ ਇੱਕ ਵਾਰ ਫਿਰ ਆਪਣੇ ਨਾਮ ਕੀਤਾ, ਬਲਕਿ ਸਭ ਤੋਂ ਪਹਿਲੇ ਭਾਰਤੀ ਦੌੜਾਕ ਬਣੇ ਜਿਸ ਨੇ 10.10 ਤੋਂ ਘੱਟ ਸਮੇਂ ਵਿੱਚ 100 ਮੀਟਰ ਦੀ ਦੌੜ ਪੂਰੀ ਕੀਤੀ। ਨੌਜਵਾਨਾਂ ਨੂੰ ਸੁਨੇਹਾ ਦਿੰਦੇ ਹੋਏ ਇਸ 25 ਸਾਲਾ ਦੌੜਾਕ ਨੇ ਦੱਸਿਆ ਕਿ ਉਹ ਹਰ ਉਸ ਇਨਸਾਨ ਨੂੰ ਗਲਤ ਸਾਬਤ ਕਰਨਾ ਚਾਹੁੰਦੇ ਹਨ ਜੋ ਕਹਿੰਦੇ ਹਨ ਕਿ ਭਾਰਤੀ ਮੂਲ ਦੇ ਲੋਕ ਸਪ੍ਰਿੰਟਿੰਗ ਵਿੱਚ ਅਵਲ ਨਹੀਂ ਆ ਸਕਦੇ।
ਸਾਰੇ ਨੌਜਵਾਨਾਂ ਨੂੰ, ਭੈਣਾਂ ਭਰਾਵਾਂ ਨੂੰ ਮੇਰਾ ਇਹੋ ਹੀ ਹੈ ਜੀ, ਸਿਡਨੀ ਬਾਕੀ ਰਹਿੰਦੇ ਜਿਹੜੇ ਸੁਣਦੇ ਆ ਸਾਨੂੰ, ਵੀ ਜਿੱਦਾਂ ਮੈਨੂੰ ਸਾਰੇ ਜਦੋਂ ਮੈਂ ਛੋਟਾ ਸੀ, ਮੈਂ ਜਦੋਂ ਗੇਮ ਸ਼ੁਰੂ ਕੀਤੀ ਸੀਗੀ ਤੇ ਮੈਨੂੰ ਕਹਿੰਦੇ ਸੀਗੇ ਵੀ 100 ਮੀਟਰ ਇੰਡੀਅਨਸ ਦਾ ਇਵੈਂਟ ਨਹੀਂ ਆ, ਜਾਂ ਪੰਜਾਬੀਆਂ ਦਾ ਜਾਂ ਹੋਰ ਕਿਸੇ ਦਾ ਇਵੈਂਟ ਨਹੀਂ ਆ, ਏਸ਼ੀਅਨਸ ਨਹੀਂ ਕਰ ਸਕਦੇ, ਤੇ ਮੈਨੂੰ ਬਹੁਤ ਜ਼ਿਆਦਾ ਡੀਮੋਟੀਵੇਟ ਕਰਦੇ ਹੁੰਦੇ ਸੀ। ਮੈਨੂੰ ਫੀਲ ਵੀ ਬਹੁਤ ਹੁੰਦਾ ਸੀ ਸ਼ਾਇਦ ਸੱਚੀ ਕਹਿੰਦੇ ਆ ਤੇ ਨਹੀਂ ਹੋ ਸਕਦੇ ਇੰਡੀਅਨਸ ਕੋਲ 100 ਮੀਟਰ ਨਹੀਂ ਕਰ ਸਕਦੇ। ਬਟ ਫਿਰ ਮੈਂ ਜੋ ਮੈਂ ਕਥਾ ਸੁਣਨੀ ਆ ਜਾਂ ਸਾਰਾ ਕੁਛ ਕਰਨਾ, ਭਾਈ ਬਚਿੱਤਰ ਸਿੰਘ ਦਾ ਸੁਣਨਾ, ਬੋਤਾ ਸਿੰਘ ਗਰਜਾ ਸਿੰਘ ਦਾ ਸੁਣਨਾ, ਬਾਜ ਸਿੰਘ ਦਾ ਸੁਣਨਾ, ਉਹਨਾਂ ਬਾਰੇ ਪੜ੍ਹਨਾ, ਉਹਨਾਂ ਬਾਰੇ ਜਿੱਦਾਂ ਮੰਮੀ ਡੈਡੀ ਨੇ ਸੁਣਾਉਣੀਆਂ ਗੱਲਾਂ, ਇੱਦਾਂ ਹੁੰਦੇ ਸੀ ਹਰੀ ਸਿੰਘ ਨਲਵਾਇਆ ਹੱਥ ਨਾਲ ਸ਼ੇਰ ਨੂੰ ਮਾਰਤਾ ਸੀ। ਫਿਰ ਮੈਂ ਸੋਚਣਾ ਵੀ ਕਹਿੰਦੇ ਉਹਨਾਂ ਦੇ ਜਿਹੜੇ ਬਲੈਕ ਪੀਪਲ ਹੁੰਦੇ ਉਹਨਾਂ ਦੇ ਜੀਨਸ ਬਹੁਤ ਤਗੜੇ ਆ, ਇੱਕ ਆਪਾਂ ਆਪਣੇ ਮਨ ਦੇ ਵਿੱਚ ਉਹਨਾਂ ਨੂੰ ਇੰਨਾ ਜ਼ਿਆਦਾ ਤਗੜਾ ਆਪਣੇ ਆਪ ਨੂੰ ਆਪਣਿਆਂ ਨੂੰ ਵੀਕ ਤੇ ਉਹਨਾਂ ਨੂੰ ਇੰਨਾ ਤਗੜਾ ਬਣਾ ਲਿਆ ਵੀ ਆਪਾਂ ਸੋਚਦੇ ਨੀ ਸਾਡੇ ਜੀਨਸ ਕੀ ਆ
ਜੀ।
ਸਾਡੇ ਜੀਨਸ ਉਹ ਆ ਵੀ ਜਿਹੜੇ ਲਾ ਲਓ ਸਾਡੇ ਦਾਦੇ ਪੜਦਾਦੇ ਸੀਗੇ ਜੀ, ਗੁਰੂ ਗੁਰੂ ਗੋਬਿੰਦ ਸਿੰਘ ਜਿੰਨਾ ਜਿਹੜੇ ਜੰਗਾਂ ਲੜਦੇ ਰਹੇ ਆ, ਸਾਡੇ ਸੀਗੇ, ਆਪਾਂ ਉਹਨਾਂ ਚੋਂ ਹੀ ਆ, ਸਾਡੀ ਬਲੱਡ ਲਾਈਨ ਉਹ ਆ ਜਿਹੜੇ 10 ਲੱਖ ਦੇ ਨਾਲ ਲੜੇ ਆ, ਸਾਡੇ ਅਸੀਂ ਉਹਨਾਂ ਦੇ ਵਾਰਸ ਆ, ਤੇ ਅਸੀਂ ਉਹ ਬਲੱਡ ਲਾਈਨ ਭੁੱਲ ਕੇ ਆਪਣੇ ਉਹ ਜੀਨਸ ਭੁੱਲ ਕੇ ਆਪਾਂ ਕਿਸੇ ਦੇ ਇੰਨੇ ਪ੍ਰਭਾਵ ਚ ਆ ਗਏ ਆ ਤੇ ਆਪਾਂ ਆਪਣਿਆਂ ਨੂੰ ਉਸ ਪੋਜੀਸ਼ਨ ਚ ਸੋਚ ਵੀ ਨੀ ਸਕਦੇ, ਸੋਚਦੇ ਵੀ ਨੀ ਪਏ। ਆਪਾਂ ਸੋਚਣਾ ਸ਼ੁਰੂ ਕਰੀਏ ਤੇ ਆਪਾਂ ਭਰੋਸਾ ਕਰੀਏ ਆਪਣੇ ਜੀਨਸ ਦੇ ਉੱਤੇ ਵੀ ਸਾਡੇ ਜੀਨਸ ਬਹੁਤ ਸਟਰੋਂਗ ਆ, ਸਾਨੂੰ ਸਾਡੇ ਕਲਗੀਧਰ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਰੋਟੀ ਖਵਾਈ ਆ ਸਾਡੇ ਦਾਦੇ ਪੜਦਾਦਿਆਂ ਨੂੰ, ਤੇ ਅਸੀਂ ਕੁਛ ਵੀ ਕਰ ਸਕਦੇ ਜੋ ਆਪਾਂ ਸੋਚੀਏ, ਜੇ ਤੁਸੀਂ ਸੋਚ ਹੀ ਨਹੀਂ ਸਕਦੇ ਤਾਂ ਤੁਸੀਂ ਕਰ ਵੀ ਨਹੀਂ ਸਕਦੇ।
ਇਹ ਸਨ ਰਾਸ਼ਟਰੀ ਰਿਕਾਰਡ ਕਾਇਮ ਕਰਨ ਵਾਲੇ ਗੁਰਿੰਦਰ ਵੀਰ ਸਿੰਘ ਅਤੇ ਉਹਨਾਂ ਦੀ ਕਹਾਣੀ। ਮੈਂ ਹਾਂ SBS ਪੰਜਾਬੀ ਤੋਂ ਜਸਮੀਤ ਕੌਰ। ਅਜਿਹੀਆਂ ਹੋਰ ਖਬਰਾਂ ਅਤੇ ਚਲੰਤ ਮਾਮਲਿਆਂ ਤੇ ਗੱਲਬਾਤ ਲਈ ਸੁਣਦੇ ਰਹੋ SBS ਪੰਜਾਬੀ।
ਤੁਹਾਨੂੰ ਖਬਰਾਂ, ਵਿਚਾਰਾਂ ਅਤੇ ਆਸਟ੍ਰੇਲੀਆ ਵਿੱਚ ਤੁਹਾਡੇ ਭਾਈਚਾਰੇ ਲਈ ਸਭ ਤੋਂ ਵੱਧ ਮਹੱਤਵ ਵਾਲੀਆਂ ਤਾਜ਼ਾ ਜਾਣਕਾਰੀਆਂ ਪ੍ਰਦਾਨ ਕਰ ਰਿਹਾ ਹੈ, ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।